ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ ਯਕਮ ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਸੀਹ ਯੱਸੂ। ਸੁਨਹਿਰੀ ਮਤਨ: ਯੂਹੰਨਾ। ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਣ ਅਤੇ ਕਸਰਤ ਨਾਲ ਪਾਣ। ਮਸੀਹ ਯੱਸੂ। ਜਵਾਬੀ ਪੜ੍ਹਾਈ: ਮਲਾਕੀ। ਵੇਖੋ, ਮੈਂ ਆਪਣੇ ਰਸੂਲ ਨੂੰ ਘੱਲਾਂਗਾ ਅਤੇ ਉਹ ਮੇਰੇ ਅੱਗੇ ਰਾਹ ਠੀਕ ਕਰੇਗਾ, ਅਤੇ ਖੁਦਾਵੰਦ ਜਿਹਦੇ ਤੁਸੀਂ ਤਾਲਬ ਹੋ ਨਿਗੇਬਾਨ ਆਪਣੀ ਹੈਕਲ ਵਿੱਚ ਆ ਮੌਜੂਦ ਹੋਵੇਗਾ। ਹਾਂ, ਅਹਿਦ ਦਾ ਰਸੂਲ ਜਿਹਦੀ ਤੁਸੀਂ ਤਾਂਘ ਲਈ ਸੀ ਆਵੇਗਾ, ਫੌਜਾਂ ਦਾ ਰੱਬ ਆਖਦਾ ਹੈ। ਪਰ ਉਹਦੇ ਆਉਣ ਦੇ ਦਿਨ ਦੀ ਕਿਹਦੇ ਵਿੱਚ ਤਾਬ ਹੈ? ਅਤੇ ਜਦ ਉਹਦਾ ਜ਼ਹੂਰ ਹੋਵੇਗਾ ਤਾਂ ਕੌਣ ਖੜ੍ਹਾ ਰਹਿ ਸਕੇਗਾ? ਕਿਉਂ ਜੇ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਾਂਗਰ ਹੈ, ਅਤੇ ਉਹ ਚਾਂਦੀ ਨੂੰ ਤਾਨ ਅਤੇ ਸੋਨੇ ਨੂੰ ਪਾਕ ਕਰਨ ਵਾਲੇ ਵਾਂਗਰ ਬੈਠੇਗਾ, ਅਤੇ ਬਣੀ ਲਾਵੀ ਨੂੰ ਸੋਨੇ ਅਤੇ ਚਾਂਦੀ ਵਾਂਗਰ ਪਾਕ ਕਰੇਗਾ, ਤਾਂ ਜੋ ਉਹ ਰਾਸਤਬਾਜ਼ੀ ਨਾਲ ਖੁਦਾਵੰਦ ਦੇ ਸਾਹਮਣੇ ਹਦੀਏ ਚੜ੍ਹਾਉਣ। ਤਦ ਯਹੂਦਾ ਅਤੇ ਯਰੂਸ਼ਲਮ ਦਾ ਹਦੀਆ ਖੁਦਾਵੰਦ ਨੂੰ ਪਸੰਦ ਆਵੇਗਾ, ਜਿਵੇਂ ਪੁਰਾਣੇ ਦਿਨਾਂ ਵਿੱਚ ਅਤੇ ਪਿਛਲੇ ਜ਼ਮਾਨੇ ਵਿੱਚ ਸੀ। ਅਤੇ ਮੈਂ ਅਦਾਲਤ ਲਈ ਤੁਹਾਡੇ ਨੇੜੇ ਆਵਾਂਗਾ, ਕਿਉਂ ਜੇ ਮੈਂ ਖੁਦਾਵੰਦ ਨਾ ਬਦਲਣ ਵਾਲਾ ਵਾਂ। ਇਸ ਲਈ ਐ ਬਨੀ ਯਾਕੂਬ, ਤੁਸੀਂ ਨੇਸਤ ਨਾ ਹੋਵੋਗੇ, ਪਰ ਤੁਹਾਡੇ ਉੱਤੇ ਜਿਹੜੇ ਮੇਰੇ ਨਾਂ ਦੀ ਵਡਿਆਈ ਕਰਦੇ ਹੋ, ਸੱਚਿਆਈ ਦਾ ਸੂਰਜ ਚਮਕੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਫਾ ਹੋਵੇਗੀ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ: ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਵਿੱਚੋਂ ਹੀ, ਯਾਨੀ ਤੇਰੇ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ, ਤੁਸੀਂ ਉਹਦੀ ਸੁਣਿਓ। ਮੈਂ ਉਹਨਾਂ ਲਈ ਉਹਨਾਂ ਦੇ ਭਰਾਵਾਂ ਵਿੱਚੋਂ ਹੀ ਤੇਰੇ ਵਾਂਗਰ ਇੱਕ ਨਬੀ ਪੈਦਾ ਕਰਾਂਗਾ, ਅਤੇ ਆਪਣਾ ਕਲਾਮ ਉਹਦੇ ਮੂੰਹ ਵਿੱਚ ਪਾਵਾਂਗਾ, ਅਤੇ ਜੋ ਕੁਝ ਮੈਂ ਉਹਨਾਂ ਨੂੰ ਹੁਕਮ ਦੇਵਾਂਗਾ ਉਹ ਉਹਨਾਂ ਨੂੰ ਆਖੇਗਾ। ਜ਼ਕਰੀਆ: ਐਸੇ ਓਨ ਦੀ ਏ ਧੀਏ, ਤੂੰ ਬਹੁਤ ਸ਼ਾਦਮਾਨ ਹੋ। ਹੈ ਯਰੂਸ਼ਲਮ ਦੀ ਏ ਧੀਏ, ਤੂੰ ਵਾਹਵਾ ਲਲਕਾਰ, ਕਿਉਂ ਜੇ ਵੇਖ ਤੇਰਾ ਬਾਦਸ਼ਾਹ ਤੇਰੇ ਕੋਲ ਆਉਂਦਾ ਏ, ਉਹ ਸੱਚਾ ਏ ਅਤੇ ਮੁਕਤੀ ਉਹਦੇ ਹੱਥ ਵਿੱਚ ਏ। ਯੂਹੰਨਾ: ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਇਕੱਲਾ ਇਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਮਾਨ ਲਿਆਵੇ ਮਰੇ ਨਾ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਲੂਕਾ: ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ, ਅਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ, ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ, ਅਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤ ਖਾਨੇ ਵਿੱਚ ਗਿਆ ਅਤੇ ਪੜ੍ਹਨ ਲਈ ਖਲੋਤਾ, ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ, ਉਹਨੇ ਮੈਨੂੰ ਘੱਲਿਆ ਹੈ ਭਈ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਅਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ, ਅਤੇ ਜਿੰਨੇ ਇਬਾਦਤਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨੁਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਲੂਕਾ: ਥੋੜ੍ਹੇ ਚਿਰ ਬਾਅਦ ਇੰਝ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ, ਅਤੇ ਉਹਦੇ ਚੇਲੇ ਅਤੇ ਬਹੁਤ ਸਾਰੇ ਲੋਕ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਅਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਬੇਵਾ ਸੀ, ਅਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਅਤੇ ਉਹਨੂੰ ਆਖਿਆ ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਅਤੇ ਚੁੱਕਣ ਵਾਲੇ ਖਲੋ ਗਏ, ਅਤੇ ਉਹਨੇ ਆਖਿਆ ਐ ਜਵਾਨ, ਮੈਂ ਤੈਨੂੰ ਆਖਦਾ ਵਾਂ ਉੱਠ। ਉਹ ਮੁਰਦਾ ਉੱਠ ਗਿਆ ਅਤੇ ਬੋਲਣ ਲੱਗਿਆ, ਅਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ, ਅਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਅਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਅਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਮਰਕਸ ਅਤੇ ਉਹ ਇਬਾਦਤ ਖਾਨੇ ਵਿੱਚ ਫਿਰ ਵੜਿਆ ਅਤੇ ਉੱਥੇ ਇੱਕ ਬੰਦਾ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ ਅਤੇ ਉਹ ਉਹਦੀ ਤਾਂਗ ਵਿੱਚ ਰਹੇ ਵੀ ਜੇ ਉਹ ਸੱਬਤ ਦੇ ਦਿਨ ਉਹਨੂੰ ਠੀਕ ਕਰੇ ਅਤੇ ਅਸੀਂ ਉਹਦੇ ਉੱਤੇ ਇਲਜ਼ਾਮ ਲਾਈਏ। ਉਹਨੇ ਉਸ ਬੰਦੇ ਨੂੰ ਜਿਹਦਾ ਹੱਥ ਸੁੱਕਿਆ ਹੋਇਆ ਸੀ ਆਖਿਆ, ਵਿਚਾਲੇ ਖੜ੍ਹਾ ਹੋ, ਅਤੇ ਉਹਨਾਂ ਨੂੰ ਆਖਿਆ ਸੱਬਤ ਦੇ ਦਿਨ ਨੇਕੀ ਕਰਨਾ ਜਾਇਜ਼ ਹੈ ਜਾਂ ਬਦੀ ਕਰਨਾ, ਜਾਨ ਬਚਾਉਣਾ ਜਾਂ ਕਤਲ ਕਰਨਾ। ਉਹ ਚੁੱਪ ਰਹੇ। ਉਹਨੇ ਉਹਨਾਂ ਦੀ ਸਖ਼ਤ ਦਿੱਲੀ ਦੇ ਪਾਰੋਂ ਦੁਖੀ ਹੋ ਕੇ ਚਾਰਾਂ ਪਾਸੇ ਉਹਨਾਂ ਵੱਲ ਗੁੱਸੇ ਨਾਲ ਨਜ਼ਰ ਕਰਕੇ ਉਸ ਬੰਦੇ ਨੂੰ ਆਖਿਆ, ਆਪਣਾ ਹੱਥ ਵਧਾ। ਉਹਨੇ ਵਧਾਇਆ ਅਤੇ ਉਹਦਾ ਹੱਥ ਠੀਕ ਹੋ ਗਿਆ। ਫਿਰ ਫਰੀਸੀ ਛੇਤੀ ਨਾਲ ਬਾਹਰ ਜਾ ਕੇ ਹੈਰੂਦੀਆਂ ਦੇ ਨਾਲ ਉਹਦੇ ਖਿਲਾਫ਼ ਸਲਾਹ ਕਰਨ ਲੱਗੇ ਭਈ ਉਹਨੂੰ ਕਿਵੇਂ ਮਾਰੀਏ। ਯੋਹੰਨਾ ਪਰ ਯਸੂ ਨੇ ਉਹਨਾਂ ਨੂੰ ਆਖਿਆ ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਅਤੇ ਮੈਂ ਵੀ ਕਰਦਾ ਵਾਂ। ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ, ਅਤੇ ਮੇਰੀ ਅਦਾਲਤ ਰਾਸ 'ਤੇ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਮੈਂ ਆਪਣੇ ਬਾਪ ਦੇ ਨਾਂ ਤੋਂ ਆਇਆ ਵਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ। ਜੇ ਕੋਈ ਹੋਰ ਆਪਣੇ ਹੀ ਨਾਂ ਤੋਂ ਆਵੇ ਤਾਂ ਉਹਨੂੰ ਤੁਸੀਂ ਮੰਨ ਲਵੋਗੇ। ਤੁਸੀਂ ਜਿਹੜੀ ਇੱਕ ਦੂਜੇ ਤੋਂ ਇੱਜ਼ਤ ਚਾਹੁੰਦੇ ਹੋ ਅਤੇ ਉਹ ਇੱਜ਼ਤ ਜਿਹੜੀ ਖੁਦਾਏ ਵਾਹਿਦ ਵੱਲੋਂ ਹੁੰਦੀ ਏ ਉਹ ਨਹੀਂ ਚਾਹੁੰਦੇ, ਇਮਾਨ ਕਿਵੇਂ ਲਿਆ ਸਕਦੇ ਹੋ? ਇਹ ਨਾ ਸਮਝੋ ਭਈ ਮੈਂ ਬਾਪ ਅੱਗੇ ਤੁਹਾਡੀ ਸ਼ਿਕਾਇਤ ਕਰਾਂਗਾ। ਤੁਹਾਡੀ ਸ਼ਿਕਾਇਤ ਕਰਨ ਵਾਲਾ ਤਾਂ ਹੈ ਏ, ਯਾਨੀ ਮੂਸਾ, ਜਿਹਦੇ ਉੱਤੇ ਤੁਸੀਂ ਆਸ ਲਾ ਕੇ ਬੈਠੇ ਹੋ। ਕਿਉਂ ਜੇ ਤੁਸੀਂ ਮੂਸਾ ਦਾ ਯਕੀਨ ਕਰਦੇ ਤਾਂ ਮੇਰਾ ਵੀ ਯਕੀਨ ਕਰਦੇ, ਇਸ ਲਈ ਵੀ ਉਹਨੇ ਮੇਰੇ ਹੱਕ ਵਿੱਚ ਲਿਖਿਆ ਹੈ। ਯੋਹੰਨਾ ਯਸੂ ਨੇ ਉਹਨਾਂ ਨੂੰ ਆਖਿਆ, ਹਯਾਤੀ ਦੀ ਰੋਟੀ ਮੈਂ ਵਾਂ, ਜਿਹੜਾ ਮੇਰੇ ਕੋਲ ਆਵੇ ਉਹ ਬਿਲਕੁਲ ਭੁੱਖਾ ਨਾ ਹੋਵੇਗਾ ਅਤੇ ਜਿਹੜਾ ਮੇਰੇ ਉੱਤੇ ਇਮਾਨ ਲਿਆਵੇ ਉਹ ਕਦੀ ਪਿਆਸਾ ਨਾ ਹੋਵੇਗਾ। ਜੋ ਕੁਝ ਪਿਓ ਮੈਨੂੰ ਦਿੰਦਾ ਏ ਮੇਰੇ ਕੋਲ ਆ ਜਾਵੇਗਾ ਅਤੇ ਜਿਹੜਾ ਕੋਈ ਮੇਰੇ ਕੋਲ ਆਵੇਗਾ ਉਹਨੂੰ ਮੈਂ ਕੱਢ ਨਾ ਦੇਵਾਂਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਵੀ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਅਤੇ ਮੈਨੂੰ ਘੱਲਣ ਵਾਲੇ ਦੀ ਮਰਜ਼ੀ ਇਹ ਹੈ ਵੀ ਜੋ ਕੁਝ ਉਹਨੇ ਮੈਨੂੰ ਦਿੱਤਾ ਏ ਮੈਂ ਉਹਦੇ ਵਿੱਚੋਂ ਕੁਝ ਨਾ ਗਵਾ ਲਵਾਂ, ਬਲਕਿ ਉਹਨੂੰ ਅਖੀਰੀ ਦਿਨ ਫਿਰ ਜਿਉਂਦਾ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਵੀ ਜਿਹੜਾ ਕੋਈ ਪੁੱਤਰ ਨੂੰ ਵੇਖੇ ਅਤੇ ਉਹਦੇ ਉੱਤੇ ਇਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਅਮਾਲ ਇਸ ਲਈ ਤੌਬਾ ਕਰੋ ਅਤੇ ਰਜੂ ਲਿਆਵੋ ਅਤੇ ਉਹ ਉਸ ਮਸੀਹ ਨੂੰ ਜਿਹੜਾ ਤੁਹਾਡੇ ਲਈ ਮੁਕਰਰ ਹੋਇਆ ਏ ਯਾਨੀ ਯਸੂ ਨੂੰ ਘੱਲੇਗਾ। ਇਸ ਲਈ ਮੂਸਾ ਨੇ ਆਖਿਆ ਭਈ ਖੁਦਾਵੰਦ ਰੱਬ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ, ਜੋ ਕੁਝ ਉਹ ਤੁਹਾਨੂੰ ਆਖੇ ਉਹਦੀ ਸੁਣਿਓ। ਰੱਬ ਨੇ ਆਪਣੇ ਖਾਦਮ ਨੂੰ ਚੁੱਕ ਕੇ ਪਹਿਲੇ ਤੁਹਾਡੇ ਕੋਲ ਘੱਲਿਆ ਤਾਂ ਜੋ ਤੁਹਾਡੇ ਵਿੱਚੋਂ ਹਰ ਕਿਸੇ ਨੂੰ ਬਰਕਤ ਦੇਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਯਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ ਅਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੁਆਜ਼ੇ ਦੀ ਵਜ਼ਾਹਤ ਕੀਤੀ, ਜਿੱਦਾਂ ਭਈ ਇਲਾਹੀ ਕੁਵਤ ਦੇ ਕੁਦਰਤੀ ਇਜ਼ਹਾਰ ਸੀ, ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਯਸੂ ਦੇ ਕੰਮਾਂ ਨੇ ਉਹਦੇ ਮਸੀਹਾਈ ਦੇ ਦਾਅਵੇ ਨੂੰ ਕਾਇਮ ਕੀਤਾ। ਯੋਹੰਨਾ ਦੇ ਇਸ ਸਵਾਲ ਦੇ ਜਵਾਬ ਵਿੱਚ ਭਈ ਆਉਣ ਵਾਲਾ ਤੂੰ ਹੀ ਏ, ਆਪਣੇ ਨਜ਼ਰੀਏ ਦਾ ਹਵਾਲਾ ਦੇਣ ਦੀ ਬਜਾਏ ਆਪਣੇ ਕੰਮਾਂ ਦਾ ਜ਼ਿਕਰ ਕਰਦਿਆਂ ਹੋਏ ਇਸ ਯਕੀਨ ਨਾਲ ਭਈ ਇਸ ਸਵਾਲ ਦਾ ਪੂਰਾ ਜਵਾਬ ਸ਼ਫਾ ਦੇਣ ਦੀ ਇਲਾਹੀ ਤਾਕਤ ਦਾ ਇਹ ਦਿਖਾਵਾ ਦੇਵੇਗਾ, ਯਸੂ ਨੇ ਹਾਂ ਵਿੱਚ ਜਵਾਬ ਦਿੱਤਾ। ਇਸ ਲਈ ਉਹਦਾ ਜਵਾਬ ਸੀ, ਜੋ ਕੁਝ ਤੁਸੀਂ ਵੇਖਦੇ ਅਤੇ ਸੁਣਦੇ ਹੋ ਜਾ ਕੇ ਯੋਹੰਨਾ ਨੂੰ ਦੱਸ ਦਿਓ, ਭਈ ਅੰਨੇ ਵੇਖਦੇ ਅਤੇ ਲੰਗੜੇ ਟੁਰਦੇ ਫਿਰਦੇ ਨੇ, ਕੁੜੀ ਪਾਕ ਸਾਫ਼ ਕੀਤੇ ਜਾਂਦੇ ਅਤੇ ਬੋਲੇ ਸੁਣਦੇ ਨੇ, ਅਤੇ ਮੁਰਦੇ ਜਿਉਂਦੇ ਕੀਤੇ ਜਾਂਦੇ ਨੇ, ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਧੰਨ ਏ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਦੂਜੇ ਲਫ਼ਜ਼ਾਂ ਵਿੱਚ ਉਹਨੇ ਆਪਣੀ ਬਰਕਤ ਕਿਸੇ ਅਜਿਹੇ ਬੰਦੇ ਨੂੰ ਦਿੱਤੀ ਏ ਜਿਹਨੂੰ ਇਸ ਗੱਲ ਦਾ ਇਨਕਾਰ ਨਹੀਂ ਕਰਨਾ ਚਾਹੀਦਾ ਭਈ ਅਜਿਹੇ ਅਸਰ ਇਲਾਹੀ ਸਿਆਣ ਵੱਲੋਂ ਆਉਂਦਿਆਂ ਹੋਏ ਰੱਬ ਦੀ ਯਾਨੀ ਉਸ ਇਲਾਹੀ ਅਸੂਲ ਦੀ ਵਾਹਦਾਨੀਅਤ ਨੂੰ ਸਾਬਤ ਕਰਦੇ ਨੇ ਜਿਹੜਾ ਸਾਰੀ ਹਮਾਂਗੀ ਨੂੰ ਜ਼ਾਹਰ ਕਰਦਾ ਏ। ਯਸੂ ਨੇ ਇੱਕ ਵਾਰੀ ਆਪਣੀਆਂ ਤਾਲੀਮਾਂ ਦੇ ਬਾਰੇ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਉੱਤੇ ਟੁਰਨਾ ਚਾਹੇ ਤਾਂ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ ਭਈ ਰੱਬ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਆਖਦਾ ਵਾਂ। ਯੋਹੰਨਾ 7:16-17 ਆਇਤਾਂ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਮਸੀਹੀ ਸ਼ਫਾ ਦੀ ਮਸ਼ਕ ਕੀਤੀ ਅਤੇ ਆਪਣੇ ਤਾਲਬੇ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਅਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਇੱਕ ਪਾਕ ਮੁਹੱਬਤ ਨੇਕੀ ਦੀ ਸ਼ਕਲ ਅਪਣਾ ਲੈਂਦੀ ਹੈ, ਪਰ ਇਕੱਲੀ ਸਾਇੰਸ ਹੀ ਇਲਾਹੀ ਅਸੂਲ ਦੀ ਨੇਕੀ ਨੂੰ ਸਾਹਮਣੇ ਲਿਆਉਂਦੀ ਅਤੇ ਇਹਦੇ ਕਾਨੂੰਨਾਂ ਨੂੰ ਜ਼ਾਹਿਰ ਕਰਦੀ ਹੈ। ਜਦੋਂ ਅਸੀਂ ਯਸੂ ਦੀ ਵਡਿਆਈ ਕਰਦੇ ਹਾਂ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਉਹਦੇ ਪਾਰੋਂ ਸਾਡਾ ਦਿਲ ਸ਼ੁਕਰ ਨਾਲ ਭਰ ਜਾਂਦਾ ਹੈ। ਜਲਾਲ ਦੇ ਤਖ਼ਤ ਉੱਤੇ ਉਹਦੇ ਸ਼ਫੀਕ ਰਸਤੇ ਉੱਤੇ ਇਕੱਲੇ ਪੈਰ ਰੱਖਦਿਆਂ ਹੋਇਆਂ ਸਾਡੇ ਲਈ ਬਿਆਨ ਨਾ ਕੀਤੀ ਜਾਣ ਵਾਲੀ ਤਕਲੀਫ ਵਿੱਚ ਰਾਹ ਹਮਵਾਰ ਕਰਦਿਆਂ ਹੋਇਆਂ ਯਸੂ ਸਾਡੇ ਲਈ ਸਿਰਫ ਇੱਕ ਇਨਫਰਾਦੀ ਤਜਰਬਾ ਮਹਿਫੂਜ਼ ਨਹੀਂ ਰੱਖਦਾ। ਜੇ ਅਸੀਂ ਵਫ਼ਾਦਾਰੀ ਦੇ ਨਾਲ ਉਹਦੇ ਹੁਕਮਾਂ ਮਗਰ ਟੁਰਦੇ ਹਾਂ ਅਤੇ ਸਾਰੇ ਗਮਗੀਨ ਜਦੋਂ ਜਿਹਦ ਦਾ ਪਿਆਲਾ ਲੈਂਦੇ ਹਾਂ ਤਾਂ ਜੋ ਉਹਦੇ ਨਾਲ ਆਪਣੀ ਮੁਹੱਬਤ ਦੇ ਇਜ਼ਹਾਰ ਦੇ ਤਨਾਸਬ ਵਿੱਚ ਪੀਣ, ਜਦੋਂ ਤੀਕਰ ਪਈ ਸਾਰੇ ਇਲਾਹੀ ਮੁਹੱਬਤ ਦੇ ਪਾਰੋਂ ਮੁਕਤੀ ਨਾ ਪਾ ਲੈਣ। ਮਸੀਹ ਰੂਹ ਸੀ ਜਿਹਨੂੰ ਯਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਆ ਦਿੱਤੀ। ਰਾਹ, ਸੱਚਿਆਈ ਅਤੇ ਹਯਾਤੀ ਮੈਂ ਵਾਂ, ਮੈਂ ਅਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਸੂ ਦੀ ਅਲੂਹੀਅਤ ਉਹਦੀ ਫਿਤਰਤ ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਨੇ ਯਸੂ ਨੂੰ ਪਾਪ, ਬਿਮਾਰੀ ਅਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਅਤੇ ਜੋ ਉਹ ਇਨਸਾਨ ਲਈ ਕਰਦਾ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਇਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਅਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਅਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਏ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਵੀ ਸਾਨੂੰ ਸਾਡੇ ਮਾਲਕ ਅਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਅਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਏ ਵੀ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ 'ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨਿਆਂ ਦੇ ਨਾਲ ਆਇਆ ਏ। ਮਸੀਹਤ ਦੀ ਫਿਤਰਤ ਅਮਨ ਪਸੰਦ ਅਤੇ ਬਰਕਤ ਵਾਲੀ ਏ, ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਏ ਜਿਹਦੇ ਵਿੱਚੋਂ ਯਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਏ ਅਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ, ਰਾਸਤਬਾਜ਼ ਦੀਆਂ ਖੁਸ਼ੀਆਂ ਅਤੇ ਫਤਿਹਮੰਦੀ ਅਤੇ ਇਹਦੇ ਨਾਲ ਨਾਲ ਉਹਦੀਆਂ ਤਕਲੀਫਾਂ ਅਤੇ ਦੁੱਖਾਂ ਦੇ ਨਾਲ ਆਉਂਦੀ ਏ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਏ। ਉਹ ਕੌਣ ਏ ਜਿਹੜਾ ਸਾਡੀ ਤਾਬਿਆਦਾਰੀ ਦੀ ਮੰਗ ਕਰਦਾ ਏ? ਉਹ ਜਿਹੜਾ ਕਲਾਮ ਦੀ ਬੋਲੀ ਵਿੱਚ ਅਸਮਾਨੀ ਫੌਜ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਅਤੇ ਕੋਈ ਨਹੀਂ ਏ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਪੁੱਛੇ ਵੀ ਤੂੰ ਕੀ ਕਰਦਾ ਏ। ਇਨਸਾਨ ਲਈ ਸੱਚਿਆਈ, ਹਯਾਤੀ ਅਤੇ ਪਿਆਰੀ ਕਲੀਆਂ ਜਾਇਜ਼ ਅਤੇ ਹਮੇਸ਼ਾ ਦੀਆਂ ਸ਼ਰਤਾਂ ਨੇ ਅਤੇ ਇਹ ਇਲਾਹੀ ਕਾਨੂੰਨ ਦੀ ਫਰਮਾਬਰਦਾਰੀ ਉੱਤੇ ਅਮਲ ਕਰਵਾਉਂਦੀਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਯਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਅਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਇਹ ਮੁਮਕਿਨ ਏ? ਹਾਂ, ਇਹ ਹਰ ਬੱਚੇ, ਮਰਦ ਅਤੇ ਔਰਤ ਦੀ ਜ਼ਿੰਮੇਵਾਰੀ ਅਤੇ ਹੱਕ ਏ ਭਈ ਉਹ ਹਯਾਤੀ ਅਤੇ ਸੱਚਾਈ, ਸਿਹਤ ਅਤੇ ਪਾਕਿਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਅਸਲੀ ਖੁਸ਼ੀ ਨਹੀਂ, ਇਨਸਾਨ ਨੂੰ ਆਪਣੇ ਅਸੂਲ ਇਲਾਹੀ ਮੁਹੱਬਤ ਦੇ ਨਾਲ ਹਮਾਂਗ ਹੋਣਾ ਚਾਹੀਦਾ ਏ। ਪੁੱਤਰ ਨੂੰ ਪਿਓ ਦੇ ਨਾਲ ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਏ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਏ ਜਿਹੋ ਜਿਹੀ ਉਹ ਸਿਆਣ ਏ ਜਿਹੜੀ ਉਹਨੂੰ ਬਣਾਉਂਦੀ ਏ। ਹਸਤੀ ਦੀ ਅਸਲੀਅਤ ਇਨਸਾਨ ਨੂੰ ਹਮਾਂਗ ਅਤੇ ਲਾਫਾਨੀ ਬਣਾਉਂਦੀ ਏ, ਜਦਕਿ ਗਲਤੀ ਫਾਨੀ ਅਤੇ ਬੇਹੰਗਮ ਏ। ਇਲਾਹੀ ਸਾਇੰਸ ਦੇ ਰਾਹਨੁਮਾਈ ਦੇਣ ਵਾਲੇ ਇਸ਼ਾਰੇ ਉਹ ਰਾਹ ਵਿਖਾਉਂਦੇ ਨੇ ਜਿਹਦੇ ਉੱਤੇ ਸਾਡਾ ਮਾਲਕ ਟੁਰਿਆ ਅਤੇ ਮਸੀਹਾਂ ਤੋਂ ਬਸ ਇਕਰਾਰਨਾਮੇ ਦੀ ਬਜਾਏ ਉਸ ਸਬੂਤ ਦੀ ਮੰਗ ਕਰਦੇ ਨੇ ਜਿਹੜਾ ਉਹਨੇ ਉਹਨਾਂ ਨੂੰ ਦਿੱਤਾ ਏ। ਅਸੀਂ ਜੱਗ ਤੋਂ ਰੂਹਾਨੀ ਲਾ ਇਲਮੀ ਲੁਕਾ ਸਕਦੇ ਹਾਂ, ਪਰ ਅਸੀਂ ਲਾ ਇਲਮੀ ਅਤੇ ਰਿਆਕਾਰੀ ਦੇ ਰਾਹੀਂ ਸਾਇੰਸ ਤੇ ਰੂਹਾਨੀ ਭਲਾਈ ਨੂੰ ਜ਼ਾਹਰ ਕਰਨ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਪਰ ਉਹ ਹੀ ਸਿਆਣ ਜਿਹੜੀ ਮਸੀਹ ਯਸੂ ਦੀ ਵੀ ਏ, ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ, ਤਾਂ ਜੋ ਨਬੀਆਂ ਅਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਅਤੇ ਤਸਦੀਕ ਕਰੇ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ, ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਕ੍ਰਿਸਚਨ ਸਾਇੰਸ ਬਿਆਨ ਕਰਦੀ ਏ, ਜਿਵੇਂ ਕੋਈ ਬਾਈਬਲ ਵੀ ਸਿਖਾਉਂਦੀ ਏ, ਵੀ ਪਾਕ ਦਿਲਾਂ ਦੇ ਇਲਾਵਾ ਕੋਈ ਰੱਬ ਨੂੰ ਨਹੀਂ ਵੇਖ ਸਕਦਾ। ਇਸ ਪਾਕੀਜ਼ਗੀ ਦੇ ਤਨਾਸਬ ਵਿੱਚ ਇਨਸਾਨ ਕਾਮਲ ਏ, ਅਤੇ ਕਾਮਲੀਅਤ ਅਸਮਾਨੀ ਹਸਤੀ ਦੀ ਤਰਤੀਬ ਏ, ਜਿਹੜੀ ਮਸੀਹ ਵਿੱਚ ਹਯਾਤੀ ਨੂੰ ਜ਼ਾਹਰ ਕਰਦੀ ਏ, ਜਿਹੜਾ ਹਯਾਤੀ ਦਾ ਰੂਹਾਨੀ ਨਮੂਨਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦੀ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ, ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।